You're with SBS Radio. Find more great stories in your language at sbs.com.au.
ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਐਮਰਜੈਂਸੀ ਪ੍ਰਬੰਧ ਵਧਾਏ ਗਏ। ਬ੍ਰਾਂਚ ਸਟੈਕਿੰਗ ਦੇ ਹੋਰ ਦੋਸ਼ਾਂ ਤੋਂ ਬਾਅਦ ਲਿਬਰਲ ਪਾਰਟੀ ਦੇ ਇੱਕ ਪਾਰ ਬ੍ਰੋਕਰ ਦਾ ਅਸਤੀਫਾ ਅਤੇ ਖੇਡ ਵਿੱਚ AFL ਨੇ ਇਸ ਸਾਲ ਦੇ ਫਾਈਨਲ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਕੀਤੀ ਪਰਥ ਦੀ ਪੜਚੋਲ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਵਿਕਟੋਰੀਆ ਦੇ ਪ੍ਰੈਮੀਅਰ ਨੇ ਭਵਿੱਖ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਕਾਬੂ ਵਿੱਚ ਕਰਨ ਲਈ ਹੰਗਾਮੀ ਯਾਨੀ ਐਮਰਜੈਂਸੀ ਸਥਿਤੀ ਨੂੰ ਅਗਲੇ 12 ਮਹੀਨਿਆਂ ਲਈ ਵਧਾਉਣ ਦੀ ਯੋਜਨਾ ਬਣਾਈ ਹੈ। ਸੂਬੇ ਵਿੱਚ ਲਾਗੂ ਕੀਤੀਆਂ ਗਈਆਂ ਚੌਥੇ ਪੱਧਰ ਦੀਆਂ ਪਾਬੰਦੀਆਂ ਦਾ ਅੱਧਾ ਸਮਾਂ ਲੰਘ ਚੁੱਕਿਆ ਹੈ। ਇਨ੍ਹਾਂ ਪਾਬੰਦੀਆਂ ਵਿੱਚ ਰਾਤ ਦਾ ਕਰਫਿਊ ਸ਼ਾਮਿਲ ਹੈ। ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਉੱਤੇ ਠੱਲ ਪੈਂਦੀ ਨਜ਼ਰ ਆ ਰਹੀ ਹੈ ਅਤੇ ਅੱਜ ਇਸ ਦੇ 116 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਸੂਬੇ ਵਿੱਚ 15 ਮੌਤਾਂ ਵੀ ਦਰਜ ਕੀਤੀਆਂ ਗਈਆਂ, ਜਿਸ ਨਾਲ ਵਿਕਟੋਰੀਆ ਵਿੱਚ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 430 ਅਤੇ ਕੌਮੀ ਗਿਣਤੀ 500 ਪਾਰ ਕਰ ਗਈ ਹੈ। ਸੂਬੇ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਸੂਬੇ ਦੇ ਹਸਪਤਾਲਾਂ ਅਤੇ ਬਿਰਧ ਘਰਾਂ ਵਿੱਚ ਮੌਜੂਦ ਮਰੀਜ਼ ਮੌਤਾਂ ਦੀ ਉੱਚੀ ਗਿਣਤੀ ਵਿੱਚ ਹਿੱਸਾ ਪਾ ਰਹੇ ਹਨ।
Past this second wave, and then we can start opening up. And it's at that point that many of these rules become even more important, because we've got more movement, we've got more people coming into contact with others, we've got venues open, we've got travel, we've got all those sorts of things.
ਸਿਡਨੀ ਦੇ ਇੱਕ ਕੋਰੋਨਾ ਵਾਇਰਸ ਪੋਜ਼ਿਟਿਵ ਸੁਰੱਖਿਆ ਕਰਮੀ ਨੂੰ ਆਪਣੇ ਟੈਸਟ ਦੇ ਨਤੀਜੇ ਦੀ ਘਰ ਵਿੱਚ ਬੰਦ ਰਹਿ ਕੇ ਉਡੀਕ ਕਰਨ ਦੀ ਬਜਾਏ ਖਰੀਦਦਾਰੀ ਕਰਨ ਲਈ ਜਾਣ ਵਾਸਤੇ ਜੁਰਮਾਨਾ ਲਾਇਆ ਗਿਆ ਹੈ। ਇਹ 22 ਸਾਲਾ ਸੁਰੱਖਿਆ ਕਰਮੀ ਹੋਟਲ ਇਕਾਂਤਵਾਸ ਨਾਲ ਜੁੜਿਆ ਅਜਿਹਾ ਦੂਜਾ ਮੁਲਾਜ਼ਮ ਹੈ ਜੋ ਕਿ ਕੋਵਿਡ-19 ਪੋਜ਼ਿਟਿਵ ਪਾਇਆ ਗਿਆ। ਇਸ ਨੂੰ ਆਪਣੀ ਵੈਸਟਫੀਲਡ ਸ਼ਾਪਿੰਗ ਸੈਂਟਰ ਫੇਰੀ ਲਈ $2,000 ਦਾ ਜੁਰਮਾਨਾ ਲਾਇਆ ਗਿਆ ਹੈ। ਸਿਹਤ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕੀ ਇਹ ਮਾਮਲਾ ਕਿਸੇ ਹੋਰ ਕੋਰੋਨਾ ਵਾਇਰਸ ਪੋਜ਼ਿਟਿਵ ਸੁਰੱਖਿਆ ਕਰਮੀ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਨਿਊ ਸਾਊਥ ਵੇਲਜ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸਮਾਜਿਕ ਫੈਲਾਵ ਨਾਲ ਜੁੜੇ 3 ਨਵੇਂ ਮਾਮਲਿਆਂ ਦਾ ਪਤਾ ਲਾਇਆ ਗਿਆ ਹੈ, ਜਿਸ ਨਾਲ ਸਰਕਾਰ ਦੀ ਚਿੰਤਾ ਵਧੀ ਹੋਈ ਹੈ। ਫੈਡਰਲ ਏਜਡ ਕੇਅਰ ਮੰਤਰੀ ਨੇ ਸੰਸਦ ਦੀ ਸੁਣਵਾਈ ਦੌਰਾਨ ਕੋਵਿਡ-19 ਨਾਲ ਸੰਬੰਧਿਤ ਨਰਸਿੰਗ ਹੋਮਜ਼ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਦੱਸਣ ਵਿੱਚ ਅਸਫਲ ਰਹਿਣ ਲਈ ਮੁਆਫ਼ੀ ਮੰਗੀ ਹੈ। ਮੰਤਰੀ ਰਿਚਰਡ ਕੋਲਬੈਕ ਨੇ ਮੰਨਿਆ ਕਿ ਉਨ੍ਹਾਂ ਕੋਲ ਇਹ ਜਾਣਕਾਰੀ ਹੋਣੀ ਚਾਹੀਦੀ ਸੀ ਅਤੇ ਉਹ ਪਿਛਲੇ ਹਫ਼ਤੇ ਇਹ ਅੰਕੜਾ ਨਾ ਦੱਸ ਪਾਉਣ ਦੀ ਜ਼ਿੰਮੇਵਾਰੀ ਲੈਂਦੇ ਹਨ। ਵਿਰੋਧੀ ਧਿਰ ਦੇ ਨੇਤਾ ਐਂਟਨੀ ਐਲਬਨੀਜ਼ੀ ਨੇ ਸੰਸਦ ਨੂੰ ਕਿਹਾ ਕਿ ਸਰਕਾਰ ਬਿਰਧ ਘਰਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਹੈ ਅਤੇ ਇਸ ਕਰਕੇ ਮੰਤਰੀ ਦੀ ਕਾਰਗੁਜ਼ਾਰੀ 'ਤੇ ਉਨ੍ਹਾਂ ਨੇ ਸਵਾਲ ਚੁੱਕੇ ਹਨ।
And last Friday, we saw, frankly, a minister appear before the COVID-19 committee who's just not up to this task. Just not up to it. I don't know what it takes to lose your job on the front bench of this government.
ਲਿਬਰਲ ਪਾਰਟੀ ਦੇ ਇੱਕ ਬੈਕਰੂਮ ਪਾਰ ਬ੍ਰੋਕਰ ਨੇ ਬ੍ਰਾਂਚ ਸਟੈਕਿੰਗ ਦੇ ਹੋਰ ਖੁਲਾਸੇ ਕੀਤੇ ਜਾਣ ਤੋਂ ਬਾਅਦ ਪਾਰਟੀ ਛੱਡ ਦਿੱਤੀ ਹੈ। ਮਾਰਕਸ ਅਬੈਸਟੀਆਨ ਨੇ ਦੋਸ਼ਾਂ ਨੂੰ ਖਾਰਜ ਕੀਤਾ ਹੈ ਪਰ ਅਸਤੀਫਾ ਵੀ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪਾਰਟੀ ਲਈ ਗੈਰ ਜ਼ਰੂਰੀ ਰੁਕਾਵਟ ਹੈ। ਇਲਜ਼ਾਮ ਹੈ ਕਿ ਲਿਬਰਲ ਪਾਰਟੀ ਦੇ ਇੱਕ ਰੂੜੀਵਾਦੀ ਗੁੱਟ ਨੇ ਸਰਕਾਰੀ ਖਜ਼ਾਨੇ ਦੀ ਵਰਤੋਂ ਕਰਦੇ ਹੋਏ ਕੁਝ ਨਸਲੀ ਪਿਛੋਕੜਾਂ ਵਿੱਚੋਂ ਨਵੇਂ ਸਦੱਸਾਂ ਦੀ ਭਰਤੀ ਕੀਤੀ। ਸਹਾਇਕ ਖਜ਼ਾਨਚੀ ਮਾਈਕਲ ਸਕਰ ਨੇ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਨਾਰਦਰਨ ਟੈਰੀਟਰੀ ਵਿੱਚ ਲੇਬਰ ਪਾਰਟੀ ਪਿਛਲੇ ਹਫ਼ਤੇ ਹੋਈਆਂ ਚੋਣਾਂ ਤੋਂ ਬਾਅਦ ਬਹੁਮਤ ਵਾਲੀ ਸਰਕਾਰ ਕਾਇਮ ਰੱਖਣ ਬਾਰੇ ਆਸਵੰਦ ਹੈ। ਨਾਰਦਰਨ ਟੈਰੀਟਰੀ ਇਲੈਕਟੋਰਲ ਕਮਿਸ਼ਨ ਦਾ ਕਹਿਣਾ ਹੈ ਕਿ ਸ਼ਨੀਵਾਰ 22 ਅਗਸਤ ਦੀਆਂ ਚੋਣਾਂ ਤੋਂ ਬਾਅਦ ਲੇਬਰ 15 ਸੀਟਾਂ ਉੱਤੇ ਅੱਗੇ ਹੈ। 7 ਸਤੰਬਰ ਨੂੰ ਇੱਕ ਰਸਮੀ ਐਲਾਨ ਹੋਣ ਦੀ ਉਮੀਦ ਹੈ ਕਿਉਂਕਿ ਡਾਕ ਦੀਆਂ ਵੋਟਾਂ ਦੀ ਆਮਦ ਜਾਰੀ ਹੈ। ਸੂਬੇ ਦੇ ਮੁੱਖ ਮੰਤਰੀ ਮਾਈਕਲ ਗਨਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਾਰਦਰਨ ਟੈਰੀਟਰੀ ਵਿੱਚ ਲੇਬਰ ਅਗਲੀ ਸਰਕਾਰ ਬਣਾਵੇਗੀ। ਆਓ ਰੁੱਖ ਕਰਦੇ ਹਾਂ ਨਿਊਜ਼ੀਲੈਂਡ ਦਾ। ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀ ਅਲ ਨੂਰ ਮਸੀਤ ਉੱਤੇ ਪਿਛਲੇ ਸਾਲ ਹਮਲਾ ਕਰਨ ਅਤੇ ਦਰਜਨਾਂ ਲੋਕਾਂ ਨੂੰ ਮਾਰਨ ਵਾਲੇ ਇੱਕ ਆਸਟ੍ਰੇਲੀਆਈ ਅੱਤਵਾਦੀ ਦੀ ਸਜ਼ਾ ਵਾਸਤੇ ਸੁਣਵਾਈ ਅੱਜ ਨਿਊਜ਼ੀਲੈਂਡ ਹਾਈ ਕੋਰਟ ਵਿੱਚ ਸ਼ੁਰੂ ਹੋ ਗਈ। ਅਦਾਲਤ ਨੇ ਪੀੜਤਾਂ ਦੀ ਗਵਾਹੀ ਸੁਣੀ ਹੈ। ਬ੍ਰੈਂਟਨ ਟੈਰੈਂਟ ਨੂੰ ਕਤਲ ਦੇ 51 ਇਲਜ਼ਾਮਾਂ, ਕਤਲ ਦੀ ਕੋਸ਼ਿਸ਼ ਦੇ 40 ਅਤੇ ਅੱਤਵਾਦ ਦੇ 1 ਇਲਜ਼ਾਮ ਲਈ ਸਜ਼ਾ ਸੁਣਾਈ ਜਾ ਰਹੀ ਹੈ। ਅੱਜ ਕ੍ਰਾਈਸਟਚਰਚ ਹਾਈ ਕੋਰਟ ਵਿੱਚ ਦੁਨੀਆ ਭਰ ਤੋਂ ਆਏ ਇਸ ਹਾਦਸੇ ਦੇ ਪੀੜਤ ਇਕੱਠੇ ਹੋਏ। ਸੈਂਕੜੇ ਲੋਕਾਂ ਨੇ 15 ਮੁਲਕਾਂ ਵਿੱਚ ਲਾਈਵ ਸਟ੍ਰੀਮਿੰਗ ਰਾਹੀਂ ਇਸ ਸੁਣਵਾਈ ਨੂੰ ਵੇਖਿਆ। ਨਿਊਜ਼ੀਲੈਂਡ ਦੇ ਕੋਰਟ ਦੇ 8 ਕਮਰਿਆਂ ਵਿੱਚ ਸੁਣਵਾਈ ਦਾ ਹਿੱਸਾ ਬਣਨ ਲਈ ਲੋਕ ਜਮ੍ਹਾਂ ਹੋਏ ਸਨ। ਨਿਊਜ਼ੀਲੈਂਡ ਦੀ ਸਰਕਾਰ ਨੇ ਰਾਜਧਾਨੀ ਆਕਲੈਂਡ ਵਿੱਚ ਐਤਵਾਰ 30 ਅਗਸਤ ਦੀ ਰਾਤ ਤੱਕ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਵਿੱਚ 9 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ। 10 ਲੋਕ ਹਸਪਤਾਲ ਵਿੱਚ ਹਨ ਅਤੇ ਮੁਲਕ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 1683 ਹੈ। ਪ੍ਰਧਾਨ ਮੰਤਰੀ ਜਸਿੰਡਾ ਆਰਡਨ ਦਾ ਕਹਿਣਾ ਹੈ ਕਿ ਆਕਲੈਂਡ ਦੀਆਂ ਪਾਬੰਦੀਆਂ ਵਿੱਚ ਢਿੱਲ ਆਉਣ ਤੋਂ ਬਾਅਦ ਵੀ ਅੰਤਿਮ ਸੰਸਕਾਰਾਂ ਨੂੰ ਛੱਡ ਕੇ ਬਾਕੀ ਇਕੱਠਾਂ ਵਿੱਚ 10 ਲੋਕਾਂ ਤੱਕ ਦੀ ਸੀਮਾ ਲਾਗੂ ਕੀਤੀ ਜਾਵੇਗੀ।
In the meantime, we again urge everyone in Auckland to wear face coverings in public generally, as we've continued to urge over the past week. And finally, I've been asked whether the government or New Zealand's strategy should change when it comes to taking on COVID-19. The answer is no.
ਤੇ ਹੁਣ ਖਬਰ ਖੇਡ ਜਗਤ ਤੋਂ। ਆਸਟ੍ਰੇਲੀਅਨ ਫੁੱਟਬਾਲ ਲੀਗ ਯਾਨੀ ਫੁੱਟੀ ਨੇ ਵੈਸਟਰਨ ਆਸਟ੍ਰੇਲੀਆਈ ਸਰਕਾਰ ਤੋਂ ਇਸ ਸਾਲ ਦੇ ਫੁੱਟੀ ਫਾਈਨਲ ਦੇ ਮੁਕਾਮ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਪਰਥ ਦੇ ਸਟੇਡੀਅਮ ਦੀ ਸਮਰੱਥਾ ਬਾਰੇ ਪੁੱਛਿਆ ਹੈ। AFL ਦੇ ਪ੍ਰਧਾਨ ਗਿਲਨ ਮੈਕਲੋਕਲਨ ਨੇ ਮੰਨਿਆ ਹੈ ਕਿ ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੀਆਂ ਚਿੰਤਾਵਾਂ ਦੇ ਕਾਰਨ ਇਸ ਸਾਲ ਦਾ ਫੁੱਟੀ ਫਾਈਨਲ ਆਯੋਜਿਤ ਕਰਨਾ ਚੁਣੌਤੀਪੂਰਨ ਹੋਵੇਗਾ। ਇਸ ਸਾਲ ਦਾ ਨਿਰਣਾਇਕ ਮੁਕਾਬਲਾ ਅਕਤੂਬਰ ਵਿੱਚ ਹੋਣ ਦੀ ਸੰਭਾਵਨਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ AFL ਇਸ ਹਫ਼ਤੇ ਵਿੱਚ ਕਿਸੇ ਵੀ ਸਮੇਂ ਸਥਾਨ ਦੀ ਘੋਸ਼ਣਾ ਕਰੇਗਾ। ਵਿਕਟੋਰੀਆ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਵਿਕਲਪਾਂ ਦੀ ਪੜਤਾਲ ਕਰ ਰਹੇ ਨੇ ਕਿ ਜਨਤਾ ਦੇ ਕਰ ਦੇ ਪੈਸੇ ਦੀ ਵਰਤੋਂ ਕਿਸ ਤਰੀਕੇ ਚੰਗੇ ਢੰਗ ਨਾਲ ਹੋਵੇ।
Well, we have been and we'll continue to have some important negotiations with the AFL, and I think I'll get the best outcome for taxpayers if I do that with the AFL, not necessarily at a media conference.
ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 71 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 53 ਰੁਪਏ 27 ਪੈਸੇ ਅਤੇ ਪਾਕਿਸਤਾਨ ਦੇ 121 ਰੁਪਏ 2 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 21 ਡਿਗਰੀ। ਐਡੀਲੇਡ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 16 ਡਿਗਰੀ। ਮੈਲਬਰਨ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ 13 ਡਿਗਰੀ। ਹੋਬਾਰਟ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਹੋਵੇਗਾ 13 ਡਿਗਰੀ। ਕੈਨਬਰਾ ਵਿੱਚ ਵੀ ਆਲਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ 12 ਡਿਗਰੀ। ਸਿਡਨੀ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਹੋਵੇਗਾ 16 ਡਿਗਰੀ। ਬ੍ਰਿਸਬਨ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ 22 ਡਿਗਰੀ। ਕੈਨਸ ਵਿੱਚ ਵੀ ਆਲਮ ਅਜਿਹਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 28 ਡਿਗਰੀ। ਅਤੇ ਡਾਰਵਿਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 34 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.